एक ओंकार सतनाम करता पुरख निर्भाव निर्वैर अकाल मूरत अजूनी सैभं गुरु प्रसाद जप आद सच जुगाद सच है भी सच नानक होसी भी सच जब बुलावे तुम बोल है स्वामी कुदरत कारण हमारी साध संग नानक जस गायो जो प्रभु की अत प्यारी मुख उच्चरै शास्त्र खट पिंग गिरन चढ़ जाए अंध लख बदरो सुने जो काल कृपा करा
सतनाम श्री वाहेगुरु साहिब जीओ बिलावल विद्या ना परो बाद नहीं जानो हर गुण कथत सुनत बौरानो विद्या ना परो बाद नहीं जानो हर गुण कथत सुनत बौरानो
वाहिगुरु जी का खालसा वाहिगुरु जी की फतेह। राजान राज पानान भान देवान देव उपमा महान चवर ताकत शत्र दे मालक परम सतगुरु साहेब श्री गुरु ग्रंथ साहिब जी दी पावन हजूरी विच हर जस सरवण करन लई अकत्र होई गुरु रूप साध संगत जी सारे गुरमुख प्यारे माई भाई मनोबिरतियां नूं एकागर करन लई मनुखा जन्म दे भले वास्ते अपनी हाजरी गुरु के पावन चरणा विच लुआन लई एक बार प्यार नाल आखो सत
संत लै उधरियो
वाहिगुरु जी का खालसा
वाहिगुरु जी की फतेह।
राम सतनाम श्री वाहिगुरु। जदों भी असी गुरु साहिबान दे जां रब दे प्यारे भगतां दे जीवन पढ़दे हां उहदे विचों सानूं ऐसा लभदा है कि भगतां ने ना गुरु साहिबान ने ना जिहड़े रब दे प्यारे पहुंचे हुए संत महात्मा ने उन्हां ने किसे नाल कदे झगड़ा नहीं कीता। असीं सोचदे हां गुरु ने युद्ध कीते पर सतगुरु ने किसे ते पहला हमला नहीं कीता। जे कोई चढ़ के आया उहदा जवाब जरूर दिता पर आपो किसे ते हावी होके चढ़ाई नहीं कीती। जिन्ने रब दे प्यारे भगत जन होए जिन्हां दी पावन बाणी असीं गुरु ग्रंथ साहिब विच पढ़दे हां ਉਹਨਾਂ ਨੂੰ ਸੰਸਾਰ ਦੇ ਲੋਕਾਂ ਨੇ ਤਸੀਹੇ ਦਿੱਤੇ, ਹਕੂਮਤਾਂ ਨੇ ਤਸੀਹੇ ਦਿੱਤੇ, ਪਰ ਉਹਨਾਂ ਕੁਝ ਨਹੀਂ ਕਿਹਾ, ਨਾ ਕਿਸੇ ਨੂੰ ਸਰਾਪ ਦਿੱਤਾ, ਨਾ ਕਿਸੇ ਨਾਲ ਝਗੜਾ ਖੜ ਕੀਤਾ, ਨਾ ਦੁਨੀਆ ਦੇ ਲੋਕਾਂ ਨੂੰ ਉਹਨਾਂ ਦੇ ਵਿਰੁੱਧ ਬਗਾਵਤ ਕਰਨ ਲਈ ਕੋਈ ਐਸੇ ਸ਼ਬਦ ਕਿਹਾ ਕਿ ਇਹਨਾਂ ਦੇ ਵਿਰੁੱਧ ਬਗਾਵਤ ਕੀਤੀ ਜਾਏ। ਪਰ ਰੱਬ ਦੇ ਪਿਆਰੇ ਸਭ ਕੁਝ ਜਰਦੇ ਰਹੇ, ਰੱਬ ਨਾਲ ਗੱਲਾਂ ਹੀ ਉਹਨਾਂ ਵਿਅਕਤੀਆਂ ਦੀਆਂ ਹੁੰਦੀਆਂ ਜਿਹੜੇ ਅਜਰ ਨੂੰ ਜਰਨਾ ਸਿੱਖ ਜਾਂਦੇ ਨੇ। ਕੋਈ ਝਗੜਾ ਕਰੇ ਉਹ ਨਾ ਝਗੜਨ, ਕੋਈ ਉਹਨਾਂ ਨਾਲ ਉਹਨਾਂ ਤੇ ਹਾਵੀ ਹੋਏ ਮਾਰ ਕੁਟਾਈ ਕਰੇ ਉਹ ਤਾਂ ਵੀ ਚੁੱਪ ਰਹਿਣ, ਕੋਈ ਉਹਨਾਂ ਨੂੰ ਜੰਜੀਰਾਂ ਬੰਨੇ ਤੇ ਗੰਗਾ ਦੀ ਲਹਿਰਾਂ ਛੁੱਟ ਦੇਵੇ ਉਹ ਤਾਂ ਵੀ ਚੁੱਪ ਰਹਿਣ, ਕੋਈ ਉਹਨਾਂ ਨੂੰ ਬੰਨੇ ਤੇ ਹਾਥੀ ਅੱਗੇ ਸੁੱਟ ਦੇਵੇ ਉਹ ਤਾਂ ਵੀ ਚੁੱਪ ਰਹਿਣ, ਕੋਈ ਉਹਨਾਂ ਨੂੰ ਧੱਕੇ ਮਾਰੇ ਤੇ ਮੰਦਰ ਚ ਬਾਹਰ ਕੱਢ ਦੇਵੇ ਉਹ ਤਾਂ ਵੀ ਚੁੱਪ ਰਹਿਣ। ਉਹਨਾਂ ਲੋਕਾਂ ਨੇ ਨਿਰੰਕਾਰ ਨਾਲ ਗੱਲਾਂ ਕੀਤੀਆਂ ਨੇ। ਇੱਕ ਐਸੀ ਕਹਾਣੀ ਆਉਂਦੀ ਹੈ ਕਿ ਕ੍ਰਿਸ਼ਨ ਜੀ ਮਹਾਰਾਜ ਆਪ ਦਵਾਪਰ ਯੁੱਗ ਦੇ ਅਵਤਾਰ ਨੇ, ਭੋਜਨ ਛਕਣ ਲੱਗੇ ਤੇ ਰਾਧਿਕਾ ਨੇ ਉਹਨਾਂ ਦੀ ਧਰਮ ਪਤਨੀ ਨੇ ਉਹਨਾਂ ਦੇ ਹੱਥ ਧੋਏ, ਉਹਨਾਂ ਹੱਥ ਧੋ ਲੈ, ਉਹ ਪ੍ਰਸ਼ਾਦਾ ਪਰੋਸ ਕੇ ਲੈ ਆਈ, ਅੱਗੇ ਰੱਖ ਦਿੱਤਾ ਥਾਲ, ਉਹ ਪ੍ਰਸ਼ਾਦਾ ਛਕਣ ਲਈ ਤਿਆਰ ਹੋਏ, ਗ੍ਰਾਹੀ ਤੋੜੀ ਤੇ ਖਾਧੀ ਨਹੀਂ, ਮੂੰਹ ਤੱਕ ਲੈ ਗਏ, ਮੂੰਹ ਵਿਚ ਨਹੀਂ ਪਾਈ, ਮੁੜ ਕੇ ਥਾਲ ਵਿਚ ਰੱਖ ਦਿੱਤੀ। ਉੱਠੇ ਦੌੜ ਪਏ ਬਾਹਰ ਦਰਵਾਜ਼ੇ ਤੇ ਡਿਉਢੀ ਤੱਕ ਪਹੁੰਚ ਗਏ, ਉੱਥੇ ਜਾ ਕੇ ਖੜੇ ਹੋ ਗਏ, ਉੱਥੋਂ ਵਾਪਸ ਆਏ ਆ ਕੇ ਬੈਠ ਗਏ, ਪ੍ਰਸ਼ਾਦਾ ਛਕਣ ਲੱਗ ਗਏ। ਰਾਧਿਕਾ ਨੇ ਸਵਾਲ ਕਰ ਦਿੱਤਾ, ਕਹਿਣ ਲੱਗੀ ਭਗਵਾਨ ਸਮਝ ਨਹੀਂ ਆਈ ਮੈਨੂੰ ਕੀ ਗੱਲ ਹੈ। ਕਹਿਣ ਲੱਗੇ ਕੀ? ਕਹਿੰਦੀ ਮੈਂ ਤੁਹਾਡੇ ਹੱਥ ਆਏ ਤੁਸੀਂ ਧੋ ਲੈ, ਮੈਂ ਭੋਜਨ ਦਾ ਥਾਲ ਤੁਹਾਡੇ ਅੱਗੇ ਪਰੋਸ ਕੇ ਰੱਖਿਆ, ਤੁਸੀਂ ਖਾਣ ਲਈ ਤਿਆਰ ਹੋ ਗਏ, ਮੈਂ ਦੇਖਦੀ ਰਹੀ ਤੁਸੀਂ ਗ੍ਰਾਹੀ ਵੀ ਤੋੜੀ, ਉਹਨੂੰ ਮੂੰਹ ਤੱਕ ਲੈ ਕੇ ਵੀ ਗਏ, ਪਰ ਤੁਸੀਂ ਉਸ ਗ੍ਰਾਹੀ ਨੂੰ ਮੁੜ ਕੇ ਥਾਲ ਚ ਰੱਖ ਦਿੱਤਾ। ਫਿਰ ਤੁਸੀਂ ਉੱਠੇ ਤੇ ਦੌੜ ਪਏ, ਡਿਉੜੀ ਤੱਕ ਦੌੜੇ ਗਏ, ਫਿਰ ਉੱਥੇ ਜਾ ਕੇ ਖੜ ਗਏ, ਵਾਪਸ ਆ ਕੇ ਭੋਜਨ ਕਰਨ ਲੱਗ ਪਏ, ਇਹ ਕੀ ਖੇਡ ਹੈ ਮੈਨੂੰ ਸਮਝ ਨਹੀਂ ਆਈ। ਭਗਵਾਨ ਕ੍ਰਿਸ਼ਨ ਕਹਿਣ ਲੱਗੇ ਰਾਧਿਕਾ ਜਦੋਂ ਤੂੰ ਥਾਲ ਪਰੋਸ ਕੇ ਲਿਆ ਕੇ ਰੱਖਿਆ, ਇੱਥੇ ਇੱਕ ਰੱਬ ਦਾ ਪਿਆਰਾ ਜਿਹਦੀ ਜ਼ਬਾਨ ਤੇ ਮੇਰਾ ਨਾਮ ਸੀ ਤੇ ਲੋਕ ਉਹਨੂੰ ਪੱਥਰ ਮਾਰ ਰਹੇ ਸਨ, ਯਾਦ ਰੱਖਿਓ ਨਾਮ ਜਪਣ ਵਾਲਿਆਂ ਨੂੰ ਦੁਨੀਆਂ ਤੋਂ ਸਰਦੇ ਹੀ ਪੱਥਰ ਨੇ, ਕਦੇ ਗੁਰੂ ਨਾਨਕ ਸਾਹਿਬ ਨੂੰ ਮਾਰਦੇ, ਕਦੇ ਕਬੀਰ ਨੂੰ ਵੱਜਦੇ, ਕਦੇ ਰੱਬ ਦੇ ਪਿਆਰਿਆਂ ਨੂੰ ਪੱਥਰ ਹੀ ਸਰਦੇ ਨੇ ਸੰਸਾਰ ਤੋਂ, ਕਿਉਂਕਿ ਆਪ ਉੱਥੇ ਪਹੁੰਚ ਨਹੀਂ ਸਕਦੇ। ਉਹਨਾਂ ਦਾ ਝਗੜਾ ਕਿਸੇ ਨਾਲ ਨਹੀਂ ਹੁੰਦਾ, ਰੱਬ ਦੇ ਪਿਆਰਿਆਂ ਦਾ ਪਦੋ ਪਦੀ ਉਹਨਾਂ ਦੇ ਗਲ ਪੈ ਜਾਂਦੇ ਝਗੜੇ, ਪਰ ਉਹ ਈਸ਼ਵਰ ਦੀ ਕਿਰਪਾ ਨਾਲ ਝਗੜਿਆਂ ਤੋਂ ਜਿਹੜੇ ਗੁਜ਼ਰ ਜਾਂਦੇ ਲੰਘ ਜਾਂਦੇ, ਉਹ ਫਿਰ ਉਸ ਨਾਲ ਗੱਲਾਂ ਕਰਦੇ। ਕਹਿਣ ਲੱਗੇ ਉਹ ਮੇਰਾ ਨਾਮ ਲੈ ਰਿਹਾ ਸੀ, ਲੋਕ ਉਹਨੂੰ ਪੱਥਰ ਮਾਰ ਰਹੇ ਸਨ, ਕਹਿੰਦੇ ਮੈਂ ਚਾਹਿਆ ਇਸ ਦੀ ਮਦਦ ਕੀਤੀ ਜਾਏ, ਇਸ ਦਾ ਹਿਰਦਾ ਬੜਾ ਸ਼ੁੱਧ ਸੀ, ਮੈਂ ਭੋਜਨ ਵਿੱਚੇ ਛੱਡ ਕੇ ਦੌੜਿਆ ਕਦੀ ਮਦਦ ਕਰਾਂ। ਜਦੋਂ ਨੂੰ ਮੈਂ ਡਿਊਟੀ ਤੱਕ ਪਹੁੰਚਿਆ ਉਹਨੇ ਸਭ ਕੁਝ ਛੱਡ ਕੇ ਆਪ ਪੱਥਰ ਚੁੱਕ ਲਿਆ ਮਾਰ ਲਏ, ਤੇ ਮੈਂ ਇਸ ਲਈ ਮੁੜਿਆ ਕਿ ਹੁਣ ਲੜਨ ਦੇ ਸਮਰੱਥ ਹੈ, ਲੜੇਗਾ। ਯਾਦ ਰੱਖਿਓ ਈਸ਼ਵਰ ਨੇ, ਅਵਤਾਰਾਂ ਨੇ, ਗੁਰੂ ਨੇ, ਨਿਰੰਕਾਰ ਨੇ, ਜਿਨ੍ਹਾਂ ਲੋਕਾਂ ਨੇ ਨਾਮ ਜਪਿਆ ਉਹਨਾਂ ਦੀ ਸਹਾਇਤਾ ਕੀਤੀ। ਆਪ ਜੀ दो बाप बेटा ने, प्रहलाद पुत्र है, हरनाक्ष पिता है। प्रहलाद दी रगा विच हरनाक्ष दा खून है। हुण बाप उहनूं नाम जपण तो रोकदा है, उह जपदा है, ते बाप गुस्से हुंदा, इथों तक उहनूं मारन लई कृपान कढ लैंदा, निरंकार बौड़दा, थम च प्रगट हुंदा, उहनूं बचा लैंदा, ते बाप दा वध कर दिंदा, उहनूं मार दिंदा। सतगुरु भला इस गल नूं की कहिंदे ने, हरनाक्ष दुष्ट हर मारिया प्रहलाद तराया, अहंकारियां निंदकां पिठ दे नाम देव मुख लाया, जन नानक ऐसा हर सेविया अंत ले छुड़ाया। गुरुदेव जी दे बचन ने कि जदों कोई अजर वस्तु नूं जर ले, जिहड़ा कुछ उस नाल वापरदा है उहनूं जानना सिख जाए। लोग गाल देण जर जाए, लोग वटे मारन जर जाए, लोग बुरा भला कहण जर जाए, चुगली निंदा कर जर जाए, जो भी कहण जर जाए, अजर जरा है। नाम भी अजर वस्तु है, बाणी भी अजर वस्तु है। इनू पा के लोगों दसदा ना फिरे मैं इन्हें पाठ करना, इन्हों संसार के लोगों को कहना फिरे मैं इन्हें घंटे बैठ के सिमरन करना, इनू भी जर जाए। ते जदों जर जाता है, सतगुरु के वचन ने अजर जरा है, फिर ने छर छरा है। अमृत है साढ़े अंदर, बाणी दे ऐसे वचन ने, कार ही माह अमृत भरपूर है, मन मुखा साध ना पाया, जो कसतूरी मिर्ग ना जाना, परम दा परम भुलाया, अमृत ताज बिख संग्रह करते आप खुआया, गुरमुख विरले सोजी पई तिना अंदर ब्रह्म दिखाया, अमृत एको शब्द है गुरमुख नदरी आया। अमृत अंदर है, हुण ओ अंदर जेड़ा अमृत है ओ है नाम अमृत। नाम अमृत, नाम मतलब मैं पिछले दिन जाप जी ने बेनती की थी, नाम की है, ईश्वर नाम है, वो व्यक्ति नहीं, साढ़े नाम वांगू ना नहीं, किस किसी चीज का नाम है, किसी पहाड़ का नाम है, किसी दरखत का नाम है, ये नाम वस्तुवाचक नाम ने। उहदा नाम तो है पर कोई वस्तु नहीं, हो नाम भी उहदा अपना नहीं, जपण वालिआं ने दित्ते उहनूं अपने आप नूं। सतगुरु गुरु गोबिंद सिंह साहब कहिंदे ने, अनाम है अकाम है, जिने जपिआ उहने उहनूं नाम दे दित्ता, किसी ने उहनूं अल्लाह कह दित्ता, अल्लाह अपनी भाषा च उहनूं जाण ना सकिआ, उहने कहा अल्लाह है। अल्लाह दा मतलब है जिहनूं लखिआ ना जा सके, जिहनूं जाणिआ ना जा सके। किसी की ऐसी दिव्य दृष्टि हुई, उन्हें जरले जरले विच व्यापक उस शक्ति नु वेख लिया, उन्हें कह दिता राम है। किसी की पहुंच इथों तक हुई कि उन तकिया कि माया तो भी उपर है वह शक्ति, उन्हें कहता माधव है। किसी ने देखा कि उत्पत्ति करता है, फिर पालना भी करता है, फिर लहता भी कर लेता है, उन्हें कह दिता बीठल, बीठल है। किसी ने देखा सारिया शक्तियां का मालिक है, उन्हें कहता भगवान है। नाम भी उसका अपना नहीं, उस शक्ति का उन्होंने जपण वाल ने, आराधन वाल ने उस नाम दिते। उस शक्ति प्राप्त करने लई गुरु है, गुरु की बाणी है, ये द्वारे लंघांगे इस दरवाजे ते सोझी आएगी। गुरु द्वारे होए सोझी पाए सी, पर ता सोझी आएगी जदों असी इस दरवाजे चो, गुरु दे दरवाजे चो लंघांगे। याद रखो सारी बिल्डिंग है, इहनूं तुसीं की कहिंदे गुरुद्वारा, गुरुद्वारा गुरु दरवाजा। बिल्डिंग गुरुद्वारा नहीं है, बिल्डिंगा तो इहनूं वड्डियां वड्डियां पईआं, और ਇੱਥੇ ਕਿਉਂਕਿ ਗੁਰੂ ਹੈ ਇਸ ਕਰਕੇ ਗੁਰੂ ਦੁਆਰਾ ਹੈ। ਗੁਰੂ ਦੁਆਰੇ ਵਿੱਚ ਆ ਕੇ ਗੁਰੂ ਦੇ ਚਰਨਾਂ ਚ ਆ ਕੇ ਉਹਦੀ ਸੋਝੀ ਲੈਣੀ ਹੈ। ਤਾਂ ਭਗਤਾਂ ਨੇ ਕਿਸੇ ਨਾਲ ਵੈਰ ਨਹੀਂ ਕਮਾਇਆ। ਸੰਸਾਰ ਦੇ ਲੋਕ ਵੈਰ ਕਰਦੇ ਰਹੇ, ਉਹ ਇਗਨੋਰ ਕਰਦੇ ਰਹੇ, ਨਹੀਂ ਕੋਈ ਗੱਲ ਨਹੀਂ। ਕਿਸੇ ਭਗਤ ਦਾ ਜੀਵਨ ਪੜ੍ਹ ਲਓ, ਉਹਨਾਂ ਦੀ ਬਾਣੀ ਪੜ੍ਹ ਲਓ, ਗੁਰੂ ਸਾਹਿਬਾਨ ਦੀ ਬਾਣੀ ਪੜ੍ਹ ਲਓ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਦੁਨੀਆਂ ਦੇ ਲੋਕ ਉਤਨਾ ਕਹਿੰਦੇ ਰਹੇ, ਬੇਤਾਲਾ ਕਹਿੰਦੇ ਰਹੇ, ਕੋਈ ਕਹਿੰਦੇ ਰਹੇ ਆਦਮੀ ਹੈ। ਗੁਰੂ ਸਾਹਿਬ ਨੇ ਬਾਣੀ ਚ ਬਚਨ ਕਹਿਣ, ਕੋਈ ਅੱਖ ਹੈ ਉਤਨਾ, ਕੋ ਕਹੇ ਬੇਤਾਲਾ, ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ, ਭਇਆ ਦੇਵਾਨਾ ਸਾਹਕਾ ਨਾਨਕ ਬੌਰਾਨਾ। ਕਹਿੰਦੇ ਮੈਂ ਤਾਂ ਆਪਣੇ ਮਾਲਕ ਦੇ ਨਾਮ ਕਰਕੇ ਬੁਰਾਨਾ ਹੋਇਆ, ਲੋਕ ਪਾਗਲ ਕਹਿ। ਐਸੀ ਘਟਨਾ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਘਰ ਵਿੱਚ ਇੱਕ ਵਾਰ ਵਰਤੀ ਕਿ ਸਤਿਗੁਰੂ ਪਾਤਸ਼ਾਹ ਦੇ ਘਰ ਵਿੱਚ ਉਹਨਾਂ ਦੀ ਇੱਕ ਨੌਕਰਾਣੀ ਹੁੰਦੀ ਜਿਸ ਦਾ ਨਾਮ ਸੀ ਤੁਲਸਾਂ, ਤੇ ਮਾਤਾ ਤ੍ਰਿਪਤਾ ਜੀ ਨੇ ਪ੍ਰਸ਼ਾਦ ਤਿਆਰ ਕੀਤਾ ਤੇ ਗੁਰੂ ਨਾਨਕ ਸਾਹਿਬ ਕਮਰੇ ਵਿੱਚ ਨੇ, ਤੇ ਮਾਤਾ ਕਹਿਣ ਲੱਗੀ ਜਾ ਤੁਲਸਾਂ ਨਾਨਕ ਨੂੰ ਕਹੋ ਪ੍ਰਸ਼ਾਦ ਛਕ ਲੈ। ਤੇ ਤੁਲਸਾਂ ਜਦੋਂ ਗਈ ਕਮਰੇ ਦੇ ਵਿੱਚ ਕੀ ਦੇਖਦੀ ਹੈ ਕਿ ਜਿਹੜਾ ਸਾਰਾ ਕਮਰਾ ਹੈ ਇਹ ਨੂਰ ਨਾਲ ਪ੍ਰਕਾਸ਼ ਨਾਲ ਭਰਿਆ ਹੋਇਆ। ਗੁਰੂ ਨਾਨਕ ਸਾਹਿਬ ਪ੍ਰਣ ਤੇ ਬਿਰਾਜਮਾਨ। ਹੁਣ ਤੁਲਸਾਂ ਨੇ ਜਦੋਂ ਤੱਕਿਆ ਸਾਰਾ ਕੁਝ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆਪਣਾ ਮਸਤਕ ਰੱਖ ਦਿੱਤਾ। ਪਿਆਰੇ ਹੋ, ਜਿਹੜੇ ਬਾਣੀ ਦੇ ਬਚਨ ਨੇ ਨਾ, ਇਹ ਨਿਰੇ ਪੂਰੇ ਕਵੀ ਦੀ ਕਲਪਨਾ ਨਹੀਂ ਹੈ। ਗੁਰੂ ਸਾਹਿਬ ਨੇ ਬਚਨ ਕਹੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਜੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਜਿਹਨੇ ਗੁਰੂ ਨਾਨਕ ਨੂੰ ਸੁਣ ਲਿਆ, ਸੁਣ ਲਿਆ ਜੀ ਨੇ ਫਿਰ ਸੁਣੋ, ਜਿਹਨੇ ਗੁਰੂ ਨਾਨਕ ਨੂੰ ਸੁਣ ਲਿਆ, ਜਿਵੇਂ ਅਸੀਂ ਸੁਣਦੇ ਹੋਵੇ ਨਹੀਂ, ਜਿਹਨੇ ਗੁਰੂ ਨਾਨਕ ਦੇ ਬਚਨ ਸੁਣ ਲਏ, ਸੁਣ ਕੇ ਧਾਰਨ ਕਰ ਲਏ, ਉਹ ਮੁੜ ਕੇ ਮਾਤਾ ਦੇ ਗਰਭ ਵਿੱਚ ਨਹੀਂ ਆਇਆ। ਜਿਹਨੇ ਗੁਰੂ ਨਾਨਕ ਨੂੰ ਗੁਰੂ ਨਾਨਕ ਜਾਣ ਕੇ ਵੇਖ ਲਿਆ, ਹੁਣ ਵੇਖਦੇ ਤਾਂ ਪੱਥਰ ਮਾਰਨ ਵਾਲੇ ਵੀ, ਪਰ ਭਾਵਨਾ ਚ ਅੰਤਰ ਹੈ ਨਾ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਤੁਲਸਾਂ ਦੇ ਮਸਤਕ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਅੰਗੂਠਾ ਛੋ ਗਿਆ। ਤੁਲਸਾਂ ਤ੍ਰੈਕਾਲ ਦਰਸੀ ਹੋ ਗਈ, ਤਿੰਨ ਲੋਕਾਂ ਵਿੱਚ ਵੇਖਣ ਵਾਲੀ ਨਿਗਾਹ, ਬ੍ਰਹਮ ਗਿਆਨ ਦੀ ਅਵਸਥਾ ਤੁਲਸਾਂ ਨੂੰ ਪ੍ਰਾਪਤ ਹੋ ਗਈ। ਉਸ ਤ੍ਰੈਕਾਲ ਦਰਸੀ ਦੀ ਨਿਗਾਹ ਵਿੱਚ ਤੁਲਸਾਂ ਕੀ ਤੱਕਦੀ ਹੈ ਕਿ ਗੁਰੂ ਨਾਨਕ ਸਾਹਿਬ ਪਲੰਘ ਤੇ ਨਹੀਂ ਹਨ, ਦੂਰ ਸਮੁੰਦਰ ਵਿੱਚ ਕਿਸੇ ਦਾ ਬੇੜਾ ਬਰੇਤੀ ਵਿੱਚ ਫਸਿਆ, ਉਹਨੂੰ ਧੱਕ ਕੇ ਬਰੇਤੀ ਤੋਂ ਬਾਹਰ ਕੱਢ ਰਹੇ। ਉਹ ਬੇੜਾ ਕਿਹਦਾ ਸੀ? ਭਾਈ ਮਨਸੁਖ ਦਾ। ਭਾਈ ਮਨਸੁਖ ਲਾਹੌਰ ਦੇ ਰਹਿਣ ਵਾਲਾ, ਵਣਜ ਕਰਨ ਵਾਲਾ ਵਪਾਰੀ, ਜਿਹਨੂੰ ਪਹਿਲੇ ਵਿਅਕਤੀ ਨੂੰ ਗੁਰੂ ਨਾਨਕ ਸਾਹਿਬ ਨੇ ਹਿੰਦੁਸਤਾਨ ਤੋਂ ਬਾਹਰ ਭੇਜਿਆ ਕਿ ਭਾਈ ਮਨਸੁਖ ਆਪਣੇ ਵਪਾਰ ਦੀਆਂ ਹੱਦਾਂ ਛੋਟੀਆਂ ਨਾ ਰੱਖ, ਲੰਕਾ ਤੱਕ ਜਾ ਕੇ ਵਪਾਰ ਕਰਕੇ ਆ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦਾ ਪਿਆਰਾ ਭਾਈ ਮਨਸੁਖ ਜਿਨ੍ਹਾਂ ਲੋਕਾਂ ਵਿੱਚੋਂ ਲੰਘਦਾ ਰਿਹਾ, ਉਹਨਾਂ ਵਪਾਰੀਆਂ ਨਾਲ ਗੁਰੂ ਦੀ ਗੱਲ ਕਰਦਾ ਰਿਹਾ। ਉਹਨਾਂ ਲੋਕਾਂ ਨੂੰ ਉਸ ਸਮੇਂ ਵਣਜਾਰੇ ਕਹਿੰਦੇ ਸਨ। ਵਣਜਾਰੇ, ਵਣਜਾਰੇ ਦਾ ਅਰਥ ਹੈ ਵਣਜ ਕਰਨ ਵਾਲੇ, ਵਪਾਰ ਕਰਨ ਵਾਲੇ, ਵਪਾਰੀ। ਅੱਜ ਵੀ ਹਿੰਦੁਸਤਾਨ ਦੀ ਧਰਤੀ ਤੇ ਉਹਨਾਂ ਲੋਕਾਂ ਦੀ ਗਿਣਤੀ 4 ਕਰੋੜ ਹੈ ਪਿਆਰੇ, 4 ਕਰੋੜ। ਉਹਨਾਂ ਦੀਆਂ ਬਹੁਤ ਸਾਰੀਆਂ ਅੱਗੋਂ ਬਰਾਦਰੀਆਂ ਹਨ, ਵਣਜਾਰੇ, ਜਾਟ, ਗੁੱਜਰ, ਮਿੱਤਰ, ਸਤਨਾਮੀ ਹੈ, ਸਿਕਲੀਗਰ, ਇਹ 7-8 ਉਹਨਾਂ ਦੀਆਂ ਵਿੱਚੋਂ ਵਿੱਚੋਂ ਸ਼ਾਖਾ ਹਨ। ਤਾਂ ਉਹਨਾਂ ਨੂੰ ਲਾਗ ਲਾਈ ਭਾਈ ਮਨਸੁਖ ਨੇ, ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਏ। ਅੱਜ ਵੀ ਜਦੋਂ ਉਹ ਆਪਣੇ ਬੱਚੀ ਦੀ ਸ਼ਾਦੀ ਕਰਦੇ ਤਾਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਨਾਮ ਦਾ 1.25 ਰੁਪਇਆ ਕੱਢ ਕੇ ਰੱਖਦੇ। ਉਹਨਾਂ ਕੋਲੋਂ ਸੰਪੂਰਨ ਫਤਿਹ ਜਿਹੜੀ ਹੈ ਸਾਡੀ, ਜਿਹੜੀ ਅਸੀਂ ਬੁਲਾਉਂਦੇ ਹਾਂ, ਉਹ ਗੁਆਚ ਗਈ। ਉਹ ਹੁਣ ਕੇਵਲ ਇੰਨੀ ਗੱਲ ਕਹਿੰਦੇ ਨੇ ਵਾਹਿਗੁਰੂ ਨੇ ਫਤਿਹ, ਉਹਨਾਂ ਕੋਲੋਂ ਖਾਲਸਾ ਗੁਆਚ ਗਿਆ। ਉਹ ਕਿਉਂ ਹੋਇਆ ਇਹ ਸਭ ਕੁਝ? ਕਿ ਸਾਡੀ ਅਣਗਹਿਲੀ ਨਾਲ ਸਾਡੇ ਧਰਮ ਦੇ ਪੈਰੋਕਾਰ ਲੋਕ, ਜਿਹੜੇ ਧਰਮ ਨੂੰ ਸਾਂਭਣ ਵਾਲੇ ਪ੍ਰਬੰਧਕ, ਉਹ ਇੰਨੀ ਬਰੀਕੀ ਵਿੱਚ ਨਹੀਂ ਗਏ ਕਿ ਸਿੱਖੀ ਨੂੰ ਦੂਰ ਤੱਕ ਸੰਭਾਲਿਆ ਜਾਏ, ਉੱਥੇ ਪ੍ਰਚਾਰਕ ਭੇਜੇ ਜਾਣ ਤਾਂ ਕਿ ਉਹ ਦੀਵਾ ਜਗਦਾ ਰਹੇ ਲੰਬੇ ਸਮੇਂ ਤੱਕ। ਤਾਂ ਭਾਈ ਮਨਸੁੱਖ ਦਾ ਬੇੜਾ ਪੁਰਸ਼ਾਂ ਨੂੰ ਲੱਗਿਆ ਕਿ ਪਾਰ ਕਰ ਰਹੇ ਬੇੜਾ ਨਾਨਕ ਸਾਹਿਬ, ਬਾਹਰ ਆ ਗਏ। ਬਾਹਰ ਆ ਕੇ ਮਾਤਾ ਜੀ ਅੱਗੇ ਹੱਥ ਜੋੜੇ, ਮਾਤਾ ਜੀ ਗੁਰੂ ਨਾਨਕ ਸਾਹਿਬ ਪਲੰਘ ਤੇ ਨਹੀਂ ਹਨ, ਸਰੀਰ ਜ਼ਰੂਰ ਪਿਆ। ਕਿੱਥੇ? ਉਹ ਤਾਂ ਸਮੁੰਦਰ ਵਿੱਚ ਕਿਸੇ ਦਾ ਬੇੜਾ ਬਰੇਤੀ ਚ ਫਸਿਆ, ਉਹਨੂੰ ਧੱਕ ਕੇ ਬਾਹਰ ਕੱਢ ਰਹੇ ਸਨ। ਤਾਂ ਮਾਤਾ ਤ੍ਰਿਪਤਾ ਜੀ ਨੇ ਜਾਚਿਆ ਕਿ ਤੁਲਸਾ ਮੈਨੂੰ ਮਜ਼ਾਕ ਕਰ ਰਹੀ। ਗੁੱਸੇ ਦੇ ਵਿੱਚ ਆਪ ਆਏ, ਗੁਰੂ ਨਾਨਕ ਸਾਹਿਬ ਨੂੰ ਬਾਂਹ ਤੋਂ ਫੜਕੇ ਝੁੜਿਆ, ਉੱਠੋ ਲਾਲ ਜੀ ਉੱਠੋ। ਗੁਰੂ ਨਾਨਕ ਸਾਹਿਬ ਸਤ ਕਰਤਾਰ ਕਹਿੰਦੇ ਉੱਠ ਕੇ ਬੈਠ ਗਏ। ਮਾਤਾ ਨੇ ਗੁਰੂ ਨਾਨਕ ਸਾਹਿਬ ਅੱਗੇ ਹੱਥ ਜੋੜ ਲਏ, ਲਾਲ ਜੀ ਅੱਗੇ ਤਾਂ ਦੁਨੀਆਂ ਦੇ ਲੋਕ ਮਜ਼ਾਕ ਕਰਦੇ ਸਨ, ਅਸੀਂ ਜਲ ਲੈਂਦੇ ਸਾਂ, ਪਰ ਹੁਣ ਅਸੀਂ ਕੀ ਕਰਾਂਗੇ? ਹੁਣ ਤਾਂ ਘਰ ਦੇ ਨੌਕਰ ਵੀ ਕਰਨ ਲੱਗ ਗਏ, ਇਹ ਵੀ ਮਜ਼ਾਕ ਕਰਦੇ। ਗੁਰੂ ਸਾਹਿਬ ਕਹਿੰਦੇ ਕੀ ਹੋਇਆ? ਕਹਿਣ ਲੱਗੇ ਹੁਣੇ ਤੁਲਸਾਂ ਨੂੰ ਮੈਂ ਕਿਹਾ ਸੀ ਜਾ ਨਾਨਕ ਨੂੰ ਜਗਾ ਪ੍ਰਸ਼ਾਦ ਛਕ ਲੈ, ਇਹ ਮੈਨੂੰ ਜਾ ਕੇ ਕਹਿਣ ਲੱਗੀ ਉਹ ਤਾਂ ਬੇੜਾ ਪਾਰ ਕਰਨ ਗਏ, ਮੈਂ ਆਇਆ ਤੂੰ ਅੰਦਰ ਪਿਆ ਹੈ। ਗੁਰੂ ਨਾਨਕ ਸਾਹਿਬ ਦੇ ਮੁਖ ਚੋਂ ਸਤੇ ਸਿੰਧ ਬਚਨ ਨਿਕਲ ਗਏ, ਕਹਿਣ ਲੱਗੇ ਮਾਤਾ ਤੁਲਸਾਂ ਤਾਂ ਛੱਲੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਪਿਆਰਿਓ, ਗੁਰੂ ਨਾਨਕ ਸਾਹਿਬ ਦੇ ਬਚਨ ਤੁਲਸਾਂ ਛੱਲੀ ਹੋ ਗਈ, ਗਲੀਆਂ ਚ ਫਿਰਦੀ ਹੈ, ਲੋਕ ਫੁੱਲ ਗਿਆ, ਲੋਕ ਤੁਲਸਾਂ ਨੂੰ ਕਹਿਣ ਲੱਗੇ ਛੱਲੀ ਹੈ। ਬੇਬੇ ਨਾਨਕੀ ਨੇ ਤੁਲਸਾਂ ਦਾ ਹਾਲ ਵੇਖਿਆ, ਦਇਆ ਆਈ, ਸਾਡੇ ਘਰ ਦੀ ਨੌਕਰਾਣੀ ਹੈ, ਇਹਦਾ ਭਲਾ ਕੀ ਦੋਸ਼ ਹੈ, ਕੀ ਗੁਨਾਹ ਇਹਦਾ? ਜੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਪਰਸ਼ ਕਰਕੇ ਇਹਦੇ ਮਸਤਕ ਨੂੰ ਸੋਝੀ ਹੋ ਗਈ ਤੇ ਮੇਰੇ ਵੀਰ ਨੇ ਇਸਨੂੰ ਸ਼ਰਾਪ ਦੇ ਦਿੱਤਾ ਕਿ ਛੱਲੀ ਹੈ। ਗੁਰੂ ਨਾਨਕ ਸਾਹਿਬ ਦੇ ਪਾਸ ਬੇਬੇ ਨਾਨਕੀ ਜੀ ਚਲੇ ਗਏ, ਮੇਰੇ ਨਿਰੰਕਾਰੀ ਵੀਰ ਇੱਕ ਬੇਨਤੀ ਕਰਨੀ ਹੈ। ਬੇਬੇ ਦੱਸੋ, ਇੱਕ ਗੱਲ ਦੱਸੋ, ਤੁਲਸਾਂ ਦਾ ਦੋਸ਼ ਕੀ ਹੈ? ਜੇ ਤੁਹਾਡੇ ਚਰਨਾਂ ਦੀ ਸ਼ੋਭ ਪ੍ਰਾਪਤ ਕਰਕੇ ਤੁਲਸਾਂ ਪ੍ਰਕਾਲ ਦਰਸ਼ੀ ਹੋ ਗਈ, ਤੁਲਸਾਂ ਨੇ ਸੱਚ ਕਹਿ ਦਿੱਤਾ ਵਾ ਤੁਹਾਨੂੰ, ਇਹ ਸੱਚ ਦੀ ਸਜ਼ਾ ਤੁਲਸਾਂ ਨੂੰ ਦਿੱਤੀ ਕਿ ਤੁਲਸਾਂ ਨੇ ਸੱਚ ਕਿਹਾ ਬੇੜਾ ਪਾਰ ਕਰ ਰਹੇ ਤੇ ਤੁਸਾਂ ਬਚਨ ਕਰ ਦਿੱਤਾ ਤੁਲਸਾਂ ਛੱਲੀ ਹੈ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬੇਬੇ, ਤੁਲਸਾਂ ਸੰਸਾਰ ਵੱਲੋਂ ਛੱਲੀ ਹੀ ਰਹੇਗੀ, ਪਰ ਨਿਰੰਕਾਰ ਦੀ ਤਰਫ ਸਿਆਣੀ ਹੋ ਗਈ ਹੈ। ਗੁਰੂ ਪਿਆਰਿਓ, ਰੱਬ ਦੇ ਪਿਆਰਿਆਂ ਨੂੰ ਸੰਸਾਰ ਕੁਝ ਦੇ ਨਹੀਂ ਸਕਦਾ, ਰੁਕਾਵਟ ਜ਼ਰੂਰ ਪਾ ਸਕਦਾ, ਰੋਕ ਸਕਦਾ, ਨਾਮ ਜਪਣ ਤੋਂ ਰੋਕ ਸਕਦਾ, ਲਾਲਸ਼ਣ ਲਾ ਸਕਦਾ, ਕਲੰਕਤ ਕਰ ਸਕਦਾ, ਪਰ ਰੱਬ ਦੇ ਪਿਆਰੇ ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ, ਬਾਜ ਸੱਚੈ ਨਾਹੇ, ਰੱਬ ਨਾਲ ਸਾਂਝ ਪਾ ਲੈਂਦੇ, ਉਹਨਾਂ ਨੂੰ ਪੱਥਰ ਵੱਜਦੇ ਨੇ ਵੱਜਣ, ਉਹਨਾਂ ਨੂੰ ਕੋਈ ਪਾਗਲ ਕਹਿੰਦਾ ਕਹੇ, ਉਹਨਾਂ ਨਾਲ ਜੋ ਦੁਨੀਆਂ ਦੇ ਲੋਕ ਦੁਰਵਿਵਹਾਰ ਕਰਦੇ ਨੇ ਕਰਨ, ਪਰ ਉਹ ਐਸੇ ਹੋ ਜਾਂਦੇ ਨੇ ਅੱਠੇ ਪਹਿਰ ਇੱਕ ਤੇ ਲਿਵੈ, ਮੰਨੇ ਨੂੰ ਹੁਕਮ ਅਪਾਰ, ਅੱਠੇ ਪਹਿਰ ਰੱਬ ਨੂੰ ਨੇੜੇ ਜਾਣ ਕੇ, ਹਰ ਗੱਲ ਨੂੰ ਉਹਦਾ ਹੁਕਮ ਜਾਣ ਕੇ ਮੰਨਦੇ ਨੇ ਕਿ ਉਹਦਾ ਹੁਕਮ ਹੈ, ਇਵੇਂ ਹੋਣਾ ਸੀ। तो आप जी ने बचन सुने ने कबीर जी दे, ब्राह्मण आए कहने लगे कबीर तू वेद ही पढ़ ला और नहीं था, लोग तेरे को आंदे न उन्होंने वेद की शिक्षा दिया कर। कबीर जी कहने वेद तुसी भी तो पढ़े हो ना, तुसी वेद पढ़ के जने खड़े नाल जाके झगड़ा कर ले, ऐसा वेद मैं झगड़े पैदा करने वाला वेद मैं नहीं पढ़ांगा, मैनू उस वेद की लोड़ नहीं जेड़ा झगड़े पाउंदा है, क्योंकि जेड़े विद्वान बंदे होंदे उन्होंने नहीं होंदा मैं ज्यादा विद्वान हाँ, उहदे नाल वेदां नूं पढ़ पढ़ के झगड़े पैदा कर दे, झगड़दे दूसरे नूं सवाल कर मैं जवाब देंगा। तो कबीर जी कहिंदे विद्या ना भरो, कहिंदे मैं विद्या नहीं पढ़नी, क्यों क्यों नहीं पढ़नी, कहिंदे क्योंकि बाद ना जानो मैनूं झगड़ना नहीं आउंदा, इस करके मैं विद्या नहीं पढ़नी क्योंकि मैनूं झगड़ना नहीं आउंदा। कहिंदे फिर की करेंगा पागल है तू? कबीर जी कहिंदे हां मैं पागल हां, पर मैं पागल किवें दा हां? हाँ जी
हर गुण कथत सुनत बौराना,
कहिंदे मैं रब दे गुण कथदा कथदा सुनदा सुनदा पागल हो गया, उहदे गुणा करके मैं पागल हां, तुहाडी दृष्टि विच मैं पागल ही हां, पर मैं वेद नहीं पढ़दा क्योंकि मैनू झगड़ना ही नहीं आउंदा। याद रखियो कबीर जी ने ऐसे बचन कहे, कहने हमरा झगड़ा रहा न को, पंडित मुल्ला छाड़े दो, कहने मैं पंडित नु भी छड़ता मुल्ला नु भी छड़ता क्योंकि झगड़े पैदा कर दे, धार्मिक ग्रंथ कोई झगड़ा नहीं सिखाता, कदे वेद पढ़ लो उस नहीं लिखा किसी का गल बढ़ दो, किसी ने छुरा मार दो किसी गोली मार दो, पुराण पढ़ लो कुरान पढ़ लो बाइबल पढ़ लो अंजील पढ़ लो जमूर तरेत के चार कतेमा पढ़ लो गुरु ग्रंथ साहब की बाणी पढ़ लो, ये सतगुरु कहने किसी गोली मारो, ये सतगुरु कहने किसी छुरा मार के मार दो, गुरु साहब तक कहते नहीं ऐसा नहीं यार, जिथे जाए बही है भला कही है, चोल अमृत पी जाए गुणा का होवै वासला कड वास लई जाए, कहते जे तू गुणा का गाहक है तो फिर गुणा की महक लै, जिथे जाना उथे झगड़े ना पैदा कर, उथे अपने गुणा का खंडाव कर, लोग झगड़े पै झगड़ी जान तेन बंदा कहते पै कही जान ते तू पहला ही अपने आप मंदा जान लै, बाणी ने बचन ने मंदा जान आप कहो अवर भला संसार। कबीर जी भी कहते कबीर सब थे हम बुरे, हम ताज भलो सब कोए, जिन ऐसा कर बुझया ते हां मैं पागल हां, हर गुण कथत सुनत बौरानो, रब दे गुणा नु कसदा कसदा सुनदा सुनदा मैं पागल हो गया। अगली पंक्ति च कहते हैं
मेरे बाबा मैं बौरा, सब खलक सियानी मैं बौरा,
कहते हां भाई मैं पागल हां, मैं पागल हां, सारी खलकत मेरे तो सियाणी है ते मैं ही पागल हां। फिर आगे कह रहे हैं
मैं बिगड़ो बिगड़ा मत और,
कहने मैं बिगड़ गया ते मैनू वेख के भाई होर कोई ना बिगड़ियो, मैं बिगड़िया हां पर सारे बिगड़न तो बच जाए, मैनू वेख के ना बिगड़ियो। अगलिया पंक्तियां दस रहे
हैं आप ना बौरा राम कियो बौरा,
कहने एक गल सुन लो पंडित जन मैं आप पागल नहीं, मैनू उन्हें पागल कर दिता है, उहदे प्रेम विच मैं पागल हो गया, ते पागल क्यों होया अगली पंक्ति च दस रहे हैं
सतगुरु जार गयो ब्रह्म मोरा,
बस कहने मेरे सतगुरु ने मेरा भरम सार दिता इस करके मैं पागल हो गया,
मैं बिगड़े ਆਪਣੀ ਮਤ ਖੋਈ।
ਮੈਂ ਵਿਗੜ ਗਿਆ ਹਾਂ ਤੇ ਮੈਂ ਆਪਣੀ ਮਤ ਖੋਈ, ਗੁਆਲੀ ਹੈ। ਪਰ ਤੁਹਾਨੂੰ ਇੱਕ ਉਪਦੇਸ਼ ਜ਼ਰੂਰ ਦਿੰਦਾ। ਹਾਂਜੀ,
ਮੇਰੇ ਭਰਮ ਭੁੱਲੋ ਮਤ ਕੋਈ।
ਕਹਿੰਦੇ ਜੇ ਤੁਸੀਂ ਮੈਨੂੰ ਭੁੱਲਿਆ ਕਹਿੰਦੇ ਹੋ ਨਾ, ਭਰਮ ਵਿੱਚ ਪਿਆ ਕਹਿੰਦੇ ਹੋ, ਤੇ ਮੇਰੇ ਵਾਲੇ ਭਰਮ ਵਿੱਚ ਪੈ ਕੇ ਕੋਈ ਭੁੱਲ ਨਾ ਜਾਇਓ। ਕਬੀਰ ਜੀ ਕਹਿੰਦੇ ਹਨ,
ਸੋ ਬੋਰਾ ਜੋ ਆਪ ਨਾ ਪਛਾਣ।
ਕਹਿੰਦੇ ਹੁਣ ਤੁਹਾਨੂੰ ਮੈਂ ਦੱਸਦਾ ਪਾਗਲ ਕੌਣ ਹੁੰਦਾ, ਤੁਸੀਂ ਤਾਂ ਮੈਨੂੰ ਕਹਿੰਦੇ ਹੋ। ਕਬੀਰ ਜੀ ਕਹਿੰਦੇ ਅਸਲ ਪਾਗਲ ਉਹ ਹੈ ਜਿਹੜਾ ਆਪਣੇ ਆਪ ਦੀ ਪਹਿਚਾਣ ਨਹੀਂ ਕਰਦਾ।
ਆਪ ਪਛਾਣ ਪਾਏ ਕਹਿ ਜਾਣ।
ਬਸ ਜਿਹੜਾ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਉਹ ਇੱਕ ਈਸ਼ਵਰ ਨੂੰ ਜਾਣ ਲੈਂਦਾ ਹੈ। ਕਬੀਰ ਜੀ ਕਹਿੰਦੇ ਹਨ,
ਅਬਹ ਨ ਮਾਤਾ ਸੋ ਕਬਹੁ ਨ ਮਾਤਾ।
ਤੇ ਜਿਹੜਾ ਹੁਣ ਉਸਦੇ ਨਾਮ ਜਪਣ ਵਿੱਚ ਮਸਤ ਨਹੀਂ ਹੋਇਆ, ਕਬੀਰ ਜੀ ਉਹ ਕਹਿੰਦੇ ਕਦੇ ਵੀ ਮਸਤ ਨਹੀਂ ਹੋ ਸਕੇਗਾ। ਜਦੋਂ ਉਮਰ ਲੰਘ ਗਈ, ਬੁਢਾਪਾ ਆ ਗਿਆ, ਉਦੋਂ ਮਸਤ ਹੋਏਗਾ ਨਹੀਂ। ਜੋਬਨ ਵਿੱਚ, ਜਵਾਨੀ ਵਿੱਚ ਚਾਹੀਦਾ ਨਾਮ ਜਪਿਆ ਜਾਏ। ਬਲ ਹੈ, ਬੈਠ ਵੀ ਸਕਦਾ, ਤੁਰਦਿਆਂ ਫਿਰਦਿਆਂ ਵੀ ਸਿਮਰਨ ਕਰ ਸਕਦਾ, ਧੰਦਾ ਕਰਦਿਆਂ ਵੀ ਕਰ ਸਕਦਾ। ਜਦੋਂ ਸਰੀਰ ਦਾ ਬਲ ਹਾਰ ਗਿਆ ਫਿਰ ਨਹੀਂ। ਕਬੀਰ ਜੀ ਕਹਿੰਦੇ ਜਿਹੜਾ ਮਨੁੱਖਾ ਜਨਮ ਵਿੱਚ ਨਾਮ ਵਿੱਚ ਮਸਤ ਨਹੀਂ ਹੋਇਆ, ਪਸ਼ੂਆਂ ਦੀਆਂ ਜੂਨਾਂ ਚ ਜਾ ਕੇ ਹੋਏਗਾ। ਸੋ ਕਬ ਹੈ ਨਾ ਮਾਤਾ, ਕਦੇ ਵੀ ਨਾਮ ਵਿੱਚ ਮਸਤ ਨਹੀਂ ਹੋ ਸਕਦਾ। ਹਾਂਜੀ,
ਕਹਿ ਕਬੀਰ ਰਾਮ ਰੰਗ ਰਾਤਾ।
ਕਬੀਰ ਜੀ ਕਹਿੰਦੇ ਮੈਂ ਰਾਮ ਦੇ ਪ੍ਰੇਮ ਵਿੱਚ ਰੰਗਿਆ ਗਿਆ ਹਾਂ।
ਮਿਲਾ ਵਾਲਾ ਗ੍ਰਹੋ ਤਜ ਬਨ ਖੰਡ ਜਾਈਐ ਚੁਣ ਖਾਈਐ ਕੰਧਾ।
ਮਨ ਦੀ ਗੱਲ ਕਰਦੇ ਆ ਆਪ ਐਸੇ ਬਚਨ ਕਹਿ ਰਹੇ, ਕਿਉਂਕਿ ਮਨ ਹੀ ਹੈ ਜਿਹੜਾ ਸਾਨੂੰ ਭਜਾਈ ਫਿਰਦਾ ਦਿਨ ਰਾਤ। ਮਨ ਦੇ ਦੌੜਾਏ ਅਸੀਂ ਦੌੜ ਰਹੇ ਹਾਂ। ਬੜਾ ਤੁਸੀਂ ਲੈ ਕੇ ਬਹਿੰਦੇ ਹੋ, ਗੁਟਕਾ ਲੈ ਕੇ ਬੈਠ ਕੇ ਦੌੜ ਗਿਆ, ਤੁਸੀਂ ਮਾਲਾ ਲੈ ਕੇ ਬੈਠੇ ਦੌੜ ਗਿਆ, ਪੈਰ ਕੋਈ ਨਹੀਂ ਦੌੜਦਾ ਬੜਾ, ਸਰੀਰ ਕੋਈ ਨਹੀਂ ਹੱਸਦਾ ਬੜਾ ਬਣ ਕੇ। ਗੁਰੂ ਦੇ ਬਚਨਾਂ ਵੱਲ ਜਦੋਂ ਧਿਆਨ ਦਈਏ ਨਾ ਜੀ, ਫਿਰ ਆਨੰਦ ਆਉਂਦਾ ਪੜ੍ਹਨ ਦਾ ਬਾਣੀ। ਜਦੋਂ ਵਿਚਾਰ ਵਿੱਚ ਪਾਓਗੇ ਬਾਣੀ ਪੜ੍ਹਨ ਦਾ ਆਨੰਦ ਆਏਗਾ, ਇੱਕ ਸਕੂਨ ਮਿਲੇਗਾ ਤੁਹਾਨੂੰ ਪੜ੍ਹਦਿਆਂ ਪੜ੍ਹਦਿਆਂ, ਇੱਕ ਐਸੀ ਅਵਸਥਾ ਪ੍ਰਾਪਤ ਹੋਏਗੀ ਪੜ੍ਹਦਿਆਂ ਪੜ੍ਹਦਿਆਂ। ਜਦੋਂ ਆਪ ਐਸੇ ਬੱਚੇ ਨੂੰ ਕਹਿੰਦੇ ਅਸੀਂ ਤਾਂ ਪੜ੍ਹ ਕੇ ਲੰਘ ਗਏ। ਪੱਗਾਂ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ। ਅਸੀਂ ਤਾਂ ਪੜ੍ਹ ਕੇ ਲੰਘ ਜਾਂਦੇ। ਕੌਣ ਹੈ ਜਿਹਦੇ ਪੈਰ ਨਹੀਂ ਪਰ ਛਾਲਾ ਮਾਰਦਾ, ਇਹ ਹੀ ਮਨ। ਐਸਾ ਕੌਣ ਹੈ ਜਿਹਦੇ ਸਰੀਰ ਨਹੀਂ ਪਰ ਖਿੜ ਖਿੜ ਕੇ ਹੱਸਦਾ, ਇਹੀ ਮਨ। ਆਪ ਜੀ ਬਾਣੀ ਚ ਕਹਿ ਰਹੇ ਨੇ ਮਨ ਲਈ, ਕਹਿੰਦੇ ਇਹ ਦੁਨੀਆਂ ਦੇ ਲੋਕ ਮਨ ਬੜਾ ਖਰਾਬ ਹੈ। ਮਨ ਬਾਰੇ ਗੱਲ ਕਰਦੇ ਸਤਿਗੁਰੂ ਨੇ ਐਸੇ ਬਚਨ ਕਹੇ ਨੇ, ਕੌਣ ਕੌਣ ਨਹੀਂ ਪਤਰਿਆ ਤੁਮਰੀ ਪ੍ਰਤੀਤ, ਮਹਾ ਮੋਹਨੀ ਮੋਹਿਆ ਨਰਕ ਕੀ ਰੀਤ, ਮਨ ਖੁਟਾਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾ ਦਾ ਖਰਕਾ ਪੈਖਰ ਤੋਂ ਛੁੱਟੈ ਜਾ ਉਪਰ ਲਾਦਾ। ਐ ਮਨ ਤੂੰ ਇੰਨਾ ਖੋਟਾ ਕਿ ਤੇਰਾ ਕੋਈ ਵਿਸ਼ਵਾਸ ਨਹੀਂ, ਜਿਹਨੇ ਜਿਹਨੇ ਤੇਰੇ ਤੇ ਪ੍ਰਤੀਤ ਕਰਤੀ ਉਹਦਾ ਬੇੜਾ ਤੂੰ ਗਰਕ ਕਰਤਾ। ਇਸ ਕਰਕੇ ਬਾਣੀ ਸਾਨੂੰ ਵਾਰ ਵਾਰ ਕਹਿੰਦੀ ਭਾਈ ਰੇ ਇਸ ਮਨ ਨੂੰ ਸਮਝਾਏ, ਮਨ ਨੂੰ ਸਮਝਾਓ, ਮਨ ਦੇ ਪਿੱਛੇ ਨਹੀਂ ਲੱਗੋ, ਮਨ ਨੂੰ ਮਗਰ ਲਾਓ। ਆਪ ਜੀ ਕਹਿੰਦੇ ਮਨ ਬੜਾ ਔਖਾ ਮਗਰ ਲੱਗਦਾ। ਮਨ ਤਾਂ ਵੱਡਿਆਂ ਵੱਡਿਆਂ ਦੀਆਂ ਗੋਡੀਆਂ ਲਵਾ ਦਿੰਦਾ ਪਿਆਰੇ, ਉਹ ਦੇਵਤੇ ਭੁੱਲ ਗਏ, ਦੇਵਤੇ ਖਵਾਉਣ ਵਾਲੇ ਲੋਕ ਮਨ ਨੇ ਭੁਲਾ। ਆਪ ਜੀ ਦੱਸਦੇ ਨੇ ਕਹਿੰਦੇ ਬੰਦਾ ਘਰ ਛੱਡ ਸਕਦਾ, ਜੰਗਲ ਚ ਜਾ ਸਕਦਾ, ਗ੍ਰਹਿ ਤਾਜ ਬਨ ਖੰਡ ਜਾਈਐ, ਕਿਸੇ ਜੰਗਲ ਦੇ ਟੁਕੜੇ ਚ ਜਾ ਕੇ ਬੈਠ ਜਾਏ, ਘਰ ਵੀ ਛੱਡ ਦੇਵੇ, ਹੈਂਜੀ, ਤੇ ਭੋਜਨ ਵੀ ਨਾ ਕਰੇ, ਚੁੱਲ ਖਾਈਐ ਕੰਧਾ। ਹਿੰਦੁਸਤਾਨ ਵਿੱਚ ਇੱਕ ਐਸਾ ਤੁਹਾਡੇ ਚ ਹੋ ਸਕਦਾ ਕਿਸੇ ਨੇ ਦੇਖਿਆ ਹੋਵੇ ਜਿਹਨੂੰ ਕੰਧ ਮੂਲ ਕਹਿੰਦੇ, ਉਹ ਧਰਤੀ ਦੇ ਵਿੱਚ ਪੈਦਾ ਹੁੰਦਾ, ਜਿਵੇਂ ਮੂਲੀਆਂ ਹੁੰਦੀ ਨਾ, ਮੂਲੀ ਮੂਲੀ ਛੋਟੀ ਹੁੰਦੀ, ਉਹ ਮੂਲੀ ਨਾਲੋਂ ਵੀ ਮੋਟੇ ਮੋਟੇ ਆਕਾਰ ਦੇ, ਏਡੇ ਏਡੇ ਲੰਬੇ, ਮੋਟੇ ਕਾਫੀ ਲੰਬੇ ਲੰਬੇ, ਉਹਨੂੰ ਕੰਧ ਮੂਲ ਕਹਿੰਦੇ। ਉਹਦੇ ਵਿੱਚ ਰੇਸ਼ੇ ਹੁੰਦੇ ਨੇ, ਜਿਵੇਂ ਸਣ ਹੁੰਦੀ ਜਿੱਦਾਂ ਦੀ ਇੱਦਾਂ ਦੇ ਰੇਸ਼ੇ ਹੁੰਦੇ, ਵਿੱਚੋਂ ਚਿੱਟੇ ਰੰਗ ਦਾ ਹੁੰਦਾ, ਜਦੋਂ ਉਹਨੂੰ ਕੱਟ ਕੇ ਖਾਓ ਤਾਂ ਉਹਦੇ ਚ ਮਿਠਾਸ ਹੁੰਦੀ। ਆਪ ਜੀ ਕਹਿੰਦੇ ਨੇ ਗ੍ਰਹਿ ਤਜ ਬੰਨ ਖੰਡ ਜਾਈਐ ਚੁਨ ਖਾਈਐ ਕੰਦਾ, ਕੰਨ ਮੂਲ ਫੁੱਲ ਤੋੜ ਕੇ ਖਾ ਲੈ, ਫਲ ਖਾ ਲੈ, ਉਹਨੂੰ ਵੀ ਕੰਨ ਮੂਲ ਕਹਿੰਦੇ। ਕਹਿੰਦੇ ਨੇ ਉਹ ਕੰਨ ਮੂਲ ਖਾਏ ਕਰ ਛੱਡੇ, ਜੰਗਲ ਦੇ ਕਿਸੇ ਟੁਕੜੇ ਜਾ ਕੇ ਬੈਠ ਜਾਏ ਤੇ ਕੀ ਮਨ ਕਾਬੂ ਆ ਜਾਏਗਾ? ਨਹੀਂ, ਮਨ ਕਾਬੂ ਨਹੀਂ ਹੋਣਾ। ਅਗਲੀ ਪੰਕਤੀ ਚ ਦੱਸਦੇ,
ਅਜਹੋ ਬੇਕਾਰ ਨਾ ਛੋੜੇ ਪਾਪੀ ਮਨ ਮੰਦਾ।
ਮਨ ਏਡਾ ਪਾਪੀ ਹੈ, ਏਡਾ ਮੰਦਾ ਹੈ ਕਿ ਅਜੇ ਵੀ ਵਿਕਾਰ ਨਹੀਂ ਛੱਡਦਾ, ਅਜੇ ਵੀ ਕਹਿੰਦਾ ਮੈਂ 50 ਏਕੜ ਜ਼ਮੀਨ ਨੂੰ ਲੱਤ ਮਾਰ ਕੇ ਆ ਗਿਆ। ਜੇ ਕਹਿੰਦਾ ਨਾ ਲੱਤ ਮਾਰ ਕੇ ਆ ਗਿਆ, ਮਰ ਵੱਜੀ ਨੀ ਠੀਕ, ਕਿੱਦਾਂ ਜੇ 50 ਏਕੜ ਨੂੰ ਮੋਢੇ ਤੇ ਚੁੱਕੀ ਫਿਰਦਾ। ਜਿੰਨੀ ਦੇਰ ਜਣਾਉਂਦਾ ਨਾ ਜਣਾਉਂਦਾ ਮੈਂ ਆਪ ਤਿਆਗਤਾ, ਉਨੀ ਦੇਰ ਤਿਆਗਿਆ ਨਹੀਂ। ਤਿਆਗਿਆ ਤਾਂ ਉਹ ਹੈ ਜੋ ਜਣਾਏ ਨਹੀਂ, ਤਿਆਗਤਾ ਠੀਕ ਹੈ, ਤਿਆਗਤਾ ਜਣਾਉਣ ਦੀ ਲੋੜ ਨੀ, ਕਿਸ ਨੂੰ ਜਣਾਓਗੇ? ਆਪ ਜੀ ਕਹਿੰਦੇ ਅਜੇ ਵੀ ਮਨ ਵਿਕਾਰਾਂ ਦੇ ਪਿੱਛੇ ਦੌੜਦਾ ਹੈ, ਇੰਨਾ ਮੰਦਾ ਪਾਪੀ ਮਨ ਹੈ।
ਕਿਉਂ ਛੂਟੋ ਕੈਸੇ ਤਰੋ ਭਵ ਜਲ ਨਿਧ ਪਾਰੇ।
ਪ੍ਰਭੂ ਮੈਂ ਜਵਾਂ ਦੀ ਮਾਰ ਤੋਂ ਕਿਵੇਂ ਛੁੱਟਾਂਗਾ? ਜਿਹੜਾ ਭਵ ਜਲ ਨਿਧ, ਇਹ ਸੰਸਾਰ ਸਾਗਰ ਜਿਹੜਾ ਹੈ, ਇਹਨੂੰ ਮੈਂ ਕਿਵੇਂ ਤਰਾਂਗਾ? ਇਹ ਤਰਨਾ ਬੜਾ ਕਠਿਨ ਹੈ। ਕਬੀਰ ਜੀ ਕਹਿੰਦੇ ਹਨ,
ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੇ।
ਐ ਮੇਰੇ ਭਗਵਾਨ ਮੈਨੂੰ ਰੱਖ ਲੈ, ਜਮਾਂ ਦੀ ਮਾਰ ਤੋਂ ਬਚਾ ਲੈ, ਸੰਸਾਰ ਸਾਗਰ ਤੋਂ ਮੈਨੂੰ ਪਾਰ ਕਰ ਦੇ, ਮੈਂ ਜਨ ਤੇਰੀ ਸ਼ਰਨ ਵਿੱਚ ਆਇਆ ਹਾਂ।
ਰਹਾਉ ਬਿਖਾ ਬਿਖਾ ਕੀ ਵਾਸਨਾ ਤਜਿਆ ਨਾ ਜਾਏ।
ਦੇਖੋ ਸ਼ਬਦ ਆਇਆ ਦੋ ਵਾਰ, ਬਿਖਾ ਬਿਖਾ ਕੀ ਵਾਸਨਾ, ਸ਼ਬਦ ਇੱਕੋ ਹੀ ਹੈ, ਮਾਤਰਾ ਵੀ ਉਹੀ ਨੇ, ਬਿਖਾ ਬਿਖਾ ਕੀ ਵਾਸਨਾ, ਪਰ ਅਰਥ ਵੱਖਰੇ ਵੱਖਰੇ। ਜਿਹੜਾ ਪਹਿਲਾ ਅਰਥ ਸ਼ਬਦ ਹੈ ਬਿਖਾ, ਇਹਦਾ ਅਰਥ ਹੈ ਵਿੱਚ, ਮੇਰੇ ਵਿੱਚ, ਮੇਰੇ ਅੰਦਰ, ਮੇਰੇ ਮਨ ਵਿੱਚ, ਮੇਰੇ ਮਨ ਬਿਖਾ ਕੀ ਹੈ, ਬਿਖਾ ਕੀ ਵਾਸਨਾ। ਦੂਜੇ ਬਿਖਾ ਦਾ ਅਰਥ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਵਿਕਾਰ ਨੇ। ਮੇਰੇ ਅੰਦਰ ਐ ਪ੍ਰਭੂ ਵਿਕਾਰਾਂ ਦੀ ਵਾਸਨਾ ਹੈ ਜਿਹੜੀ ਤਜੀਆ ਨਹੀਂ ਜਾਏ, ਤਜੀਆ ਨਾ ਜਾਏ, ਜਿਹੜੀ ਛੱਡੀ ਨਹੀਂ ਜਾਂਦੀ, ਉਹ ਮੇਰੇ ਮਨ ਵਿੱਚ ਸਮਾ ਰਹੀ ਹੈ, ਵਸ ਰਹੀ ਹੈ, ਮੇਰੇ ਮਨ ਦੇ ਤੁਰ ਅੰਦਰ ਹੈ। ਉਹ ਜਿਹੜੇ ਵਿਕਾਰ ਮੇਰੇ ਮਨ ਚ ਬੈਠੇ ਨੇ ਉਹ ਛੱਡੇ ਨਹੀਂ ਜਾਂਦੇ। ਅਗਲੀ ਪੰਕਤੀ ਚ ਕਹਿੰਦੇ ਹਨ,
ਅਨਕ ਜਤਨ ਕਰ ਰਾਖਿਆ ਫਿਰ ਫਿਰ ਲਪਟਾਏ।
ਮੈਂ ਅਨੇਕਾਂ ਯਤਨ ਕਰਕੇ ਇਸ ਮਨ ਨੂੰ ਰੋਕਦਾ ਹਾਂ, ਵਾਰ ਵਾਰ ਮੋੜਦਾ ਹਾਂ, ਪਰ ਮੇਰਾ ਮਨ ਜਿਹੜਾ ਹੈ ਏਡਾ ਪਾਪੀ ਹੈ ਕਿ ਮੁੜ ਮੁੜ ਕੇ ਉਹਨਾਂ ਵਿਕਾਰਾਂ ਨਾਲ ਹੀ ਲਪਟਾਈ ਲਪਾਏਮਾਨ ਹੁੰਦਾ ਹੈ, ਉਹਨਾਂ ਵਿੱਚ ਹੀ ਜਾ ਕੇ ਖੁੱਭਦਾ ਹੈ।
ਜਰਾ ਜੀਵਨ ਜੋ ਬਣ ਗਿਆ ਕਿਛ ਕੀਆ ਨਨੀਕਾ।
ਜਰਾ ਬੁਢਾਪਾ ਆ ਗਿਆ ਹੈ, ਜਵਾਨੀ ਦਾ ਜੀਵਨ ਸਮਾਂ ਚਲਿਆ ਗਿਆ ਹੈ। ਐ ਪ੍ਰਭੂ ਮੈਂ ਸੋਚਦਾ ਹਾਂ ਕਿ ਮੈਂ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ, ਬਚਪਨ ਤੋਂ ਲੈ ਕੇ ਜਵਾਨੀ ਤੱਕ ਤੇ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਕਸ਼ ਕੀਆ ਨਾ ਨੀਕਾ, ਕੋਈ ਚੰਗਾ ਕੰਮ ਨਹੀਂ ਕੀਤਾ। ਨੀਕਾ ਦਾ ਅਰਥ ਹੈ ਚੰਗਾ, ਮੈਂ ਕੁਝ ਵੀ ਚੰਗਾ ਨਹੀਂ ਕੀਤਾ, ਕਛ ਕੀਆ ਨਾ ਨੀਕਾ। ਅਗਲੀ ਪੰਕਤੀ ਚ ਕਹਿ ਰਹੇ ਹਨ,
ਇਹੋ ਜੀ ਅਰਾ ਨਿਰਮੋਲ ਕੋ ਕੌੜੀ ਲਗ ਮੀਕਾ।
ਕਹਿੰਦੇ ਇਹ ਜਿਹੜਾ ਜੀਅਰਾ ਜੀਵ ਮਿਲਿਆ ਸੀ ਮੈਨੂੰ ਸਰੀਰ ਵਿੱਚ, ਮਨੁੱਖਾ ਜਨਮ ਕਹਿ ਲੋ, ਇਹ ਬੜਾ ਮੁਲਕ ਸੀ, ਪਰ ਮੈਂ ਤਾਂ ਇਹਨੂੰ ਕੌਡੀਆਂ ਦੇ ਭਾਰ ਰੋਲ ਦਿੱਤਾ। ਮੈਂ ਕੌਡੀਆਂ ਤਾਂ ਇਕੱਠੀਆਂ ਕੀਤੀਆਂ ਤੇ ਸਤਿਗੁਰੂ ਪਾਤਸ਼ਾਹ ਨੇ ਬਚਨ ਕਹਿਣ ਬਾਣੀ ਚ ਕਹਿੰਦੇ, ਰਤਨ ਤਿਆਗ ਸੰਗ ਰਾਹਨ ਕੌਡੀ, ਪਸ਼ੂ ਨੀਚ ਆਇਆ ਨਾ। ਫਿਰ ਆਪ ਕਹਿੰਦੇ, ਤਿਆਗ ਚਲਤੀ ਮਹਾ ਚੰਚਲ, ਜਿਹੜੀ ਬੰਦੇ ਨੂੰ ਛੱਡ ਕੇ ਤੁਰ ਜਾਂਦੀ, ਬੰਦਾ ਉਹਨੂੰ ਛੱਡ ਕੇ ਤੁਰ ਜਾਂਦਾ, त्याग चलती महा चंचल दोख कर जोरी, दोख का अर्थ है दोष, गुना गुना कर करके इकट्ठी की माया, वो भी किसी काम ना आई, उन्होंने भी छड़ के एक दिन तुर गया। तो आप जी ये बचन कहने जीव बड़ा निर्मोलक सी, ए जी हरा निर्मोलको कौडी लग मीका, कौडिया ने पिछे लग के इन रोल दिता, एक अखा ने फादा हो गया, यदि कोई कीमत ना रहन दिती। अगलिया पंक्तियां कहते हैं,
कहो कबीर मेरे माधवा तू सर्व व्यापी,
ऐ मेरे मायापति परमेश्वर तू सारी जगह से विराजमान है, जल्ले जल्ले विच व्यापक है,
तुम संसार नाही दयाल मोहे संसार पापी,
तेरे वर्गा कोई दयालु नहीं ते मेरे वर्गा कोई पापी नहीं, ऐ प्रभु तू दयालु है परम दयालु है ते मेरे वर्गा कोई पापी नहीं, मैं सब तो वड्डा पापी हाँ।
बेला वाला न तो ठकोरी गागर आना लीपत जियो गयो,
इतना शब्द है कबीर जी दी माता अपनी गुआंढणा नाल दराणियां जठाणियां नाल गल्लां करदी। मैं पिछले दिनां विच भी आप जी नूं बेनती कीती सी, बहुत सारे शब्द ऐसे जिवें सिद्ध गोष्ट है, उस बाणी दा नाम सिद्ध गोष्ट है और उहदे विच सिद्धां वल्लों गुरु साहब ते कीते होए सवाल भी ने, गुरु साहब ने उहनूं बाणी दा रूप दित्ता है, सतगुरु पातशाह दिते जवाब भी ने। हुण कबीर जी की मां जो अपनी दराणियां जठाणियां नाल बचन विलास कर दी, कबीर जी महाराज साडे भले लई कि बंदगी करने वालियां दे घरां विच भी ये कुछ हुंदा है, मां बाप भी बंदगी तो हटाउंदे। हुण भाई जोगिंदर सिंह जी तुहानूं कह रहे सन बच्चों का ख्याल रखो, कौन रखदा बच्चा घर में कुछ करना दबका मार के बिठा दे बैठा, तैनूं पता कदे असी ऐसा नहीं सोचते, बच्चा भी ईश्वर का रूप है। बच्चे अज दे इन्हां मुल्कां च जिहड़े कंप्यूटर पढ़न वाले ने तो दुनिया देख रहे इंटरनेट ते पूरी दुनिया, सानू नहीं आउंदी पर असी फिर कहने तैनू नहीं पता, जे असी वाकई ईमानदारी नाल बैठ के विचारीए कि मैनू नहीं पता किनू नहीं पता, तो अंदर जिहड़ा बैठा जज है अंदर सच्चा तख्त है, मैं आपे करे न्याय, वो तुहानू ये गल जरूर कहेगा कि तैनू नहीं पता उन्हूं तो पता है, और असी समझते नहीं क्योंकि साडा सिक्खी नाल बहुता लगाव नहीं है। जदों साडा सिक्खी नाल लगाव हो गया असी सिक्खी लई उपराले करांगे, दुख झल के भी उपराले करांगे कि सिक्खी पहले, अज कि जोखम करते असी जी किहड़ा कष्ट उठाउंदे कि सिक्खी पहले, बच्चों वाल कोई ध्यान नहीं, नलायक होंगे जा रहे, धन वाल दौड़े फिर दे। मैं तो कई बार गुरसिख जे मेरे प्यार वाले ने उन्होंने कहना कि जिन्ना बच्चों लिए धन कमाते हो उन्होंने धन ना दो, उन्होंने सिक्ख्या दो, धन तो भुखे मरते आपे कमा लेंगे, जो वे हो गए भुखे मरणगे ना मिले कितों आपे काम करके कमा लेंगे, उन्होंने गुरु की सिक्ख्या दो, उन्होंने संसार की सिक्ख्या दो, उन्होंने सिक्खी नहीं दसो सिक्खी की है, बाणी की है, नाम की है, अमृत की है, सत्संग की है, सेवा की है, सिमरन की है, धन कमाते रहोगे हथों निकल जाएंगे फिर मत्थे हाथ मारोगे इन्होंने किया कंट्रोल में नहीं रहे, नहीं उन्होंने पहला ही ध्यान दो उन्होंने वाल, जो मकान गिरन लगे ना जी उदो नहीं उन्होंने पहला ही उसकी लीपा पोती कर लो कि गिरे ही ना, सियाने लोग पहला सब कुछ कर रहे, जे बरसात आई तो कहो बई हुण इहनूं डिगदा है इहनूं कोई थमी ला के रोक दीए, कच्ची कंध खुर जाए कि डिग पए, इहदे लई सोचो। तो पातशाह कह रहे बाणी च कि आप नित उठ कोरी गागर आना लीपत जियो गयो, इस शब्द के जिहड़े अर्थ ने वो इत्थों शुरू होणगे, हमारे कुल कौने राम कहो, वो कहली कबीर जी दी माता कहती है, दराणी जठाणी सुनो एक आश्चर्य गल हो गई, ਸਾਡੀ ਕੁਲ ਵਿੱਚ ਅੱਜ ਤੱਕ ਕਿਸੇ ਨੇ ਰਾਮ ਨਹੀਂ ਕਿਹਾ, ਸਭ ਅੱਲਾ ਅੱਲਾ ਕਰਨ ਵਾਲੇ। ਪਰ ਕਬੀਰ ਰਾਮ ਕਹਿੰਦਾ ਹੈ। ਸੁਣੋ ਦਰਾਨੀ, ਸੁਣੋ ਜਠਾਨੀ, ਸੁਣੋ ਦਰਾਨੀ, ਅਚਰਜ ਇੱਕ ਭਇਓ, ਇੱਕ ਅਚਰਜ ਹੋ ਗਿਆ, ਹਮਾਰੇ ਕੋਲ ਕੌਣ ਹੈ ਰਾਮ ਕਹਿਓ। ਜਦੋਂ ਪੰਕਤੀਆਂ ਬਦਲ ਕੇ ਅਰਥ ਕਰੀਏ ਉਹਨੂੰ ਕਹਿੰਦੇ ਨੇ ਅਨਵੇਂ, ਪਿਛਲੀ ਪੰਕਤੀ ਅੱਗੇ ਅਗਲੀ ਪਿੱਛੇ, ਅਨਵੇਂ ਅੱਖਰ ਲਾਉਣੇ। ਤੋ ਇਸ ਸ਼ਬਦ ਦੇ ਅਰਥ ਕਰਨ ਲੱਗਿਆ ਖਿਆਲ ਰੱਖਣਾ ਕਿ ਉਹਦੀ ਕਬੀਰ ਜੀ ਦੀ ਮਾਤਾ ਦਰਾਣੀ ਜਠਾਣੀ ਨਾਲ ਗੱਲਾਂ ਕਰਦੀ ਹੈ, ਕਹਿੰਦੀ ਇੱਕ ਅਚਰਜ ਹੋ ਗਿਆ, ਸਾਡੀ ਕੁੜ ਵਿੱਚ ਅੱਜ ਤੱਕ ਕਿਹਨੇ ਰਾਮ ਕਿਹਾ ਸੀ। ਹੁਣ ਅੱਗੋਂ ਗੱਲ ਸ਼ੁਰੂ ਕਰਦੇ ਨੇ, ਕਹਿੰਦੀ ਨਿਤ ਉੱਠ ਕੋਰੀ ਗਾਗਰ ਅੰਨ, ਲੀਪਤ ਜੀਓ ਗਇਓ। ਕੋਰੀ ਦੇ ਦੋ ਅਰਥ ਨੇ, ਕੋਰੀ ਦਾ ਅਰਥ ਜੁਲਾਹਾ ਵੀ ਹੈ। ਕਹਿ ਕਬੀਰ ਕਾਰਗਾ ਤੋਰੀ, ਸੂਤੈ ਸੂਤ ਮਿਲਾਏ ਕੋਰੀ। ਕਾਰਗਾ ਦਾ ਅਰਥ ਹੈ ਕੰਘੀ, ਪਿੱਛੇ ਤੁਸੀਂ ਸੁਣ ਕੇ ਆਏ ਹੋ ਯਾਦ ਹੋਏਗਾ ਤੁਹਾਨੂੰ। ਤਰਨ ਆਕਾਸ਼ ਕੀ ਕਾਰਗਾ ਬਣਾਈ, ਪਿੱਛੇ ਪੜ ਕੇ ਨਹੀਂ ਆਏ। ਧਰਤੀ ਤੇ ਆਕਾਸ਼ ਦੀ ਇੱਕ ਕੰਘੀ ਉਹਨੇ ਬਣਾਈ ਹੈ। ਜਦੋਂ ਉਹ ਕਾਰਗਾ ਕੰਘੀ ਨੂੰ ਤੋੜ ਦਿੰਦਾ ਤੇ ਉਹ ਜੁਲਾਹਾ ਫਿਰ ਸੂਤ ਨਾਲ ਸੂਤ ਨੂੰ ਮਿਲ ਲੈਂਦਾ, ਸੂਤਾ ਸੂਤ ਮਿਲਾ ਕੋਰੀ। ਤੋ ਇੱਥੇ ਕੋਰੀ ਦਾ ਅਰਥ, ਕੋਰੀ ਉਸਨੂੰ ਵੀ ਕਹਿੰਦੇ ਨੇ ਅਣ ਲੱਗ ਗਾਗਰ, ਜਿਹੜੀ ਅਜੇ ਤੱਕ ਪਾਣੀ ਨਹੀਂ ਪਾਇਆ। ਪਰ ਕਬੀਰ ਵਿਚਾਰੇ ਕੋਲ ਨਿੱਤ ਅਣ ਲੱਗ ਗਾਗਰ ਕਿੱਥੋਂ ਆਏਗੀ। ਇਸ ਕਰਕੇ ਜਦੋਂ ਕੋਈ ਲੜਦਾ ਨਾ, ਔਰਤਾਂ ਤੁਸੀਂ ਲੜਦੀਆਂ ਦੇਖੀਆਂ, ਘਰ ਵਾਲਿਆਂ ਨਾਲ ਲੜਦੀਆਂ, ਬੱਚਿਆਂ ਨਾਲ ਲੜਦੀਆਂ, ਉਹ ਜਾਤੀ ਦਾ ਨਾਮ ਲੈ ਦਿੰਦੀਆਂ, ਕਈ ਵਾਰ ਬੱਚਿਆਂ ਨੂੰ ਆਵਾਜ਼ਾਂ ਮਾਰਦੀਆਂ ਜਾਤੀ ਦਾ ਨਾਮ ਲੈ ਕੇ। ਕਬੀਰ ਜੀ ਦੀ ਮਾਂ ਕਹਿੰਦੀ ਇਹ ਜਿਹੜਾ ਜੁਲਾਹਾ ਹੈ ਨਾ ਕਬੀਰ, ਨਿੱਤ ਸਵੇਰੇ ਉੱਠਦਾ ਤੇ ਗੰਗਾ ਤੋਂ ਜਾ ਕੇ ਗਾਗਰ ਭਰ ਕੇ ਪਾਣੀ ਦੀ ਲੈ ਆਉਂਦਾ ਤੇ ਸਾਨੂੰ ਕਹਿੰਦਾ ਚੌਂਕਾ ਦਿਓ ਰੋਜ਼ ਘਰ ਚ। ਕਹਿੰਦੀ ਲਿਪਦਿਆਂ ਲਿਪਦਿਆਂ ਘਰ ਨਿੱਤ ਚੌਂਕਾ ਦਿੰਦਿਆਂ ਅਸੀਂ ਥੱਕ ਲੱਥੇ, ਸਾਡਾ ਜੀ ਨਹੀਂ ਕਰਦਾ ਚੌਂਕਾ ਦੇਣ ਨੂੰ, ਲੀਪਤ ਜੀਓ ਗਇਓ। ਕਹਿੰਦੀ ਮਨ ਅੱਕ ਗਿਆ ਹੈ ਪਰ ਨਿੱਤ ਸਵੇਰੇ ਉੱਠ ਕੇ ਗਾਗਰ ਪਾਣੀ ਦੀ ਭਰ ਲਿਆਉਂਦਾ, ਕਹਿੰਦਾ ਚੌਂਕਾ ਦਿਓ। ਇਹ ਸਾਡਾ ਮੁੰਡਾ ਐਸਾ ਹੈ, ਅਗਲੀ ਪੰਕਤੀ ਚ ਕਹਿੰਦੇ ਨੇ
ਤਾਨਾ ਬਾਨਾ ਕਛੂ ਨਾ ਸੂਝੈ, ਹਰ ਹਰ ਰਸ ਲਪਟੈ।
ਕਹਿੰਦੇ ਨਾ ਇਹ ਤਾਣੀ ਉਣਦਾ ਹੈ, ਨਾ ਇੱਕ ਤਾਣਾ ਉਣਦਾ ਹੈ, ਨਾ ਤਾਣੀ ਬਣਦਾ। ਤਾਨਾ ਬਾਨਾ ਕਛੂ ਨਾ ਸੂਝੈ, ਇਹ ਨਾਮ ਰਸ ਵਿੱਚ ਹੀ ਲਪਾਇਮਾਨ ਹੋਇਆ, ਉਹਦੇ ਵਿੱਚ ਹੀ ਜੁੜ ਰਿਹਾ ਹੈ।
ਹਮਾਰੇ ਕੁਲ ਕੋਨੇ ਰਾਮ ਕਹਿਓ,
ਸਾਡੀ ਕੁਲ ਵਿੱਚ ਤੁਸੀਂ ਦੱਸੋ ਅੱਜ ਤੱਕ ਕਿਹਨੇ ਰਾਮ ਕਿਹਾ ਸੀ। ਕਿਸੇ ਨੇ ਰਾਮ ਹੀ ਨਹੀਂ ਸੀ ਕਿਹਾ, ਸਾਨੂੰ ਰਾਮ ਨਾਲ ਕੀ ਕੰਮ ਹੈ, ਅਸੀਂ ਤਾਂ ਤਾਣੀ ਹੁਣ ਕੇ ਭੋਜਨ ਕਰਨ ਵਾਲੇ ਲੋਕ ਹਾਂ। ਅਸੀਂ ਜੇ ਕਦੇ ਕਰਿਆ ਤਾਂ ਅੱਲਾ ਅੱਲਾ ਕਰ ਲਿਆ, ਰਾਮ ਕਹਿਣ ਲੱਗ ਪਿਆ ਹੈ।
ਜਬਕਿ ਮਾਲਾ ਲਈ ਨਿਭੂਤੇ, ਤਬ ਤੇ ਸੁਖ ਨਾ ਪਾਇਓ।
ਮਾਂ ਕਹਿੰਦੀ ਸੁਣ ਲਓ ਬਾਈ, ਕਹਿੰਦੀ ਜਦੋਂ ਦੀ ਇਹਨੇ ਨਪੁੱਤੇ ਨੇ ਰਾਮਾਨੰਦ ਤੋਂ ਮਾਲਾ ਲੈ ਲਈ, ਅਸੀਂ ਸੁੱਖ ਦਾ ਮੂੰਹ ਨਹੀਂ ਵੇਖਿਆ, ਸਾਡੇ ਘਰ ਵਿੱਚ ਸੁੱਖ ਨਹੀਂ ਆਇਆ ਜਦੋਂ ਦੀ ਇਹ ਨਪੁੱਤੇ ਔਂਤਰੇ ਨੇ ਮਾਲਾ ਘਰ ਵਿੱਚ ਲੈ ਆਂਦੀ। ਹਾਂਜੀ,
ਰਹਾਉ ਸੁਣੋ ਜਠਾਨੀ, ਸੁਣੋ ਦਰਾਨੀ, ਅਚਰਜ ਇੱਕ ਭਇਓ।
ਜਠਾਨੀ ਸੁਣ, ਦਰਾਨੀ ਤੂੰ ਵੀ ਸੁਣ ਲੈ, ਇੱਕ ਨਵੀਂ ਅਚਰਜ ਦੀ ਗੱਲ ਹੋਈ। ਕਹਿਣ ਲੱਗੀ
ਸਾਤ ਸੂਤ ਇਨ ਮੁੰਡੀਏ ਖੋਏ, ਇਹ ਮੁੰਡਿਆ ਕਿਉਂ ਨਾ ਮੋਇਓ।
ਕਹਿੰਦੀ ਇਹਦੇ ਬਾਪ ਨੇ ਸੱਤ ਵੰਨੀਆਂ ਦਾ, ਸੱਤ ਰੰਗਾਂ ਦਾ ਸੂਤ ਘਰ ਵਿੱਚ ਰੱਖਿਆ ਸੀ, ਰੱਖਿਆ ਸੀ ਖੇਸਾਂ ਦੇ ਵਿੱਚ ਕੰਨੀਆਂ ਪਾਉਣ ਲਈ। ਇਹ ਖੇਸ ਦੀ ਕੰਨੀ ਅੱਠ ਰੰਗ ਦੀਆਂ ਹੁੰਦੀਆਂ, ਕਈ ਕਈ ਤਰ੍ਹਾਂ ਦੇ ਰੰਗ ਪਾਏ ਹੁੰਦੇ। ਕਹਿੰਦੀ ਇਹਨ ਮੁੰਡੇ ਨੇ ਕੀ ਕੀਤਾ, ਰੱਸੀਆਂ ਵੱਟ ਵੱਟ ਕੇ ਸਾਧਾਂ ਨੂੰ ਦਿੱਤੀਆਂ ਵੀ ਜਾ ਕੇ ਲੋਟਿਆਂ ਨਾਲ ਬੰਨ ਕੇ ਪਾਣੀ ਕੱਢ ਕੇ ਪੀ ਲਿਆ ਕਰੋ, ਖੂਹਾਂ ਚ ਪਾਣੀ ਕੱਢਣ ਲਈ ਤੁਹਾਨੂੰ ਲੋੜ ਪੈਂਦੀ। ਕਹਿੰਦੀ ਉਹ ਸੂਤ ਗਵਾਤਾ, ਵੇਚ ਵੂਚ ਕੇ ਪਤਾ ਨੀ ਸਾਧਾਂ ਨੂੰ ਭੋਜਨ ਕਰਾਤਾ, ਕੀ ਕਰਿਆ ਸਾਨੂੰ ਨਹੀਂ ਪਤਾ, ਪਰ ਸੂਤਰ ਗਵਾਤਾ ਇਹਨੇ, ਇਹ ਮੁੰਡਾ ਮਰ ਕਿਉਂ ਨਾ ਗਿਆ। ਕਹਿੰਦੀ ਸਾਤ ਸੂਤ ਇਹਨ ਮੁੰਡੀਏ ਖੋਏ, ਇਹ ਮੁੰਡਿਆ ਕਿਉਂ ਨਾ ਮੋਇਓ, ਇਹ ਮਰ ਕਿਉਂ ਨਾ ਗਿਆ। अब मां कह रही है ऐसे वचन कह रहे हो, कबीर बंदगी करदा। अगलिया पंक्तियां च कह देखा,
सर्व सुखा का एकार स्वामी सो गुरु नाम दयो।
कबीर जी कहने आए, मां सुन, सारे सुखा का मालक एक हरी है, वो सारे संसार का स्वामी है, उसका नाम मैनू मेरे ते बख्शिश करके मेरे गुरु ने दिता है। हाजी
संत प्रहलाद की पैज जिन राखे हर नाख अस नख बिदरियो।
जिसने संत प्रहलाद की पैज रखी, इज्जत रखी, ते हर नाख ओदे पेट नू नख बिदरियो, नौ नाल पार दिता।
घर के देव पितर की छोड़ी गुर को शब्द लयो।
ऐ माता, उस प्रहलाद ने घर दे देव परोहित जेड़े संडा अमरका सी, उन्हां दी सिक्ख्या नहीं लई, उन्हें अपने पितर बाप दी सिक्ख्या नहीं लई, ओ भी छड़ दित्ती। बाप कहिंदा सी तू राजा बनना है, तू लोकां ते भय पैदा कर, ओ पितर दी पिता दी सिक्ख्या नहीं लई, पर गुर को शब्द लयो, उन्हें नारद का उपदेश लेके राम राम कहना शुरू कर दिता।
कहत कबीर सगल पाप खंडना संत उदरियो।
माता, सारे पापा नु खंडन नाश करने वाला ओ ईश्वर, उन्हें संत प्रहलाद नु लेके उदा उधार कर दिता। अरे इतो तक वाणी च बचन आए न के प्रहलाद जन के इक्की कोल उधारे, इक्की कोल, बाप का भी विच उधार, एक पासे भगवान पेट पड़द पर प्रहलाद करके बाप का उधार हों। जिन जिन उसका नाम जपया ओदा ओदा उसने उधार किया। इस करके प्यारे बेनती है, जपया करो, थोड़ा समा जपो, 10 मिनट लाओ, 15 मिनट लाओ, जपो, जपद जपद आपे कृपा हो जाएगी। एक दिन ओ रंग विच रंगे जाओगे, दुनिया कुछ कहती रहे जपी जाओ, लोगी भला कह बुरा कह, बस बाणी दे वचन पल्ले बन लो, कोई भला कहो भावे बुरा कहो, हम तंग दियो है ठार। जो मर्जी कोई कही जाए, निंदा करे ना, लोग सलाहे ता तेरी उपमा, जा निंदा तो छोड़ न जाई, ऐसी व्यक्ति बना लो, फिर ओदा आनंद वेखो। जिस माया लई दौड़दे अपने आप आएगी, वो ऐसिया बर्तन बना देगा, अपने आप भजी आएगी, क्योंकि जिथे पति है और तो उथे आउंदी है, ईश्वर पति है ना, माया दासी हो जाती, माया दासी भक्ता की कार कमावे, चरणी लागे ता महल पावे, किते समाप्ति है। सतगुरु पातशाह कृपा करन, पवित्र बाणी दा उपदेश साडे सारयां दे हिरदे च वस जाए, जिस नाल साडा मनुखा जन्म सफला हो सके। गुरु प्यारे पावन बाणी दी विचार करदे हुंदियां फुल्लां, गुरु के दर दा कूकर जान के सत संगत अपने दर का पेखारी जान के माफ कर देनी, बचन उपदेश गुरु का जान के हृदय च वसाउणा, ताकि दास दा अते आप जी सारयां दा जो गुरु